ਵਰਗੇ ਇਮਾਰਤਾਂ ਬਣਾਉਣ ਵਾਲਾ ਕੋਈ ਨਹੀਂ, ਉਹਨਾਂ ਵਰਗਾ ਮਹਾਨ ਵਿਦਵਾਨ ਕੋਈ ਨਹੀਂ, ਉਹਨਾਂ ਵਰਗਾ ਗੁਰੂ ਕਾ ਰਾਗੀ ਕੋਈ ਨਹੀਂ। ਗੁਰੂ ਕੇ ਸਿੱਖੋ 30 ਰਾਗਾਂ ਵਿੱਚ ਬਾਣੀ ਦਾ ਉਚਾਰਨ ਕਰਦੇ, 30 ਰਾਗਾਂ ਵਿੱਚ ਬਾਣੀ ਉਚਾਰਨ ਕਰਦੇ, ਹਜ਼ਾਰਾਂ ਦੀ ਤਾਦਾਦ ਵਿੱਚ ਉਹਨਾਂ ਦੇ ਸ਼ਬਦ ਨੇ, ਬਾਣੀ ਦੇ ਬੋਲ ਨੇ। ਉਹਨਾਂ ਵਰਗਾ ਕੀਰਤਨੀਆ ਰਾਗੀ ਕੋਈ ਨਹੀਂ, ਉਹਨਾਂ ਵਰਗਾ ਰੱਬੀ ਬਾਣੀ ਨੂੰ ਉਚਾਰਨ ਕਰਨ ਵਾਲਾ ਮਹਾਨ ਰੱਬੀ ਕਵੀ ਕੋਈ ਨਹੀਂ। ਮੈਂ ਰੱਬੀ ਕਵੀ ਸ਼ਬਦ ਵਰਤਿਆ, ਦੁਨਿਆਵੀ ਨਹੀਂ। ਉਹ ਇਮਾਰਤ ਬਣਾਉਂਦੇ ਨੇ ਤਾਂ ਕਮਾਲ ਕਰ ਦਿੰਦੇ ਨੇ, ਜੇ ਉਹ ਰਾਗ ਗਾਉਂਦੇ ਨੇ ਤਾਂ ਕਮਾਲ ਪੈ ਕਰਦੇ ਨੇ, ਜੇ ਬਾਣੀ ਰੱਖਦੇ ਨੇ ਤੇ ਨਿਰੰਤਰ ਕਈ ਕਈ ਰਾਗਾਂ ਵਿੱਚ ਬਾਣੀ ਉਹ ਉਚਾਰਦੇ ਪਏ ਨੇ, ਤੇ ਜੇ ਕਿਤੇ ਉਹਨਾਂ ਵੱਲ ਝਾਤੀ ਮਾਰੀ ਦੀਏ, ਆਪ ਭਿੱਜ ਕੇ ਸਰੰਦਾ ਪਕੜ ਕੇ ਕੀਰਤਨ ਕਰਦੇ, ਉਹਨਾਂ ਵਰਗਾ ਕੀਰਤਨੀਆ ਕੌਣ ਹੈ? ਗੁਰੂ ਕੇ ਸਿੱਖੋ ਮਹਾਨ ਕੀਰਤਨੀਏ ਨੇ, ਮਹਾਨ ਰਾਗੀ ਨੇ, ਮਹਾਨ ਵਿਦਵਾਨ ਨੇ, ਮਹਾਨ ਕਵੀ ਨੇ। ਇਹ ਸ਼ਬਦ ਅਸੀਂ ਵਰਤੀ ਜਾ ਰਹੇ ਹਾਂ, ਪਰ ਭੱਟਾ ਨੇ ਕਿਹਾ ਤੂੰ ਐਵੇਂ ਅੱਖਰ ਨਾ ਵਰਤਿਆ ਕਰ, ਕਿ ਪਦ ਤੇ ਮਤ ਚੁੱਕੇ ਰੇ ਮਨ ਵੇਦ ਭੇਦ ਨਾ ਜਾਣ ਬੀਓ, ਪਰ ਤਤ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਕਾਹਦੇ ਗੁਣ ਦਿਆ ਗੁਣ ਹੈ ਮਨਾ, ਉਹਨਾਂ ਅੰਦਰ ਬ੍ਰਹਮ ਦਾ ਨਿਵਾਸ ਹੈ। ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰ ਰਿਹਾ, ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਹਰਿਮੰਦਰ ਸਾਹਿਬ ਦੀ ਮਰਿਆਦਾ ਵੱਧ ਗਈ ਹੈ। ਗੁਰੂ ਅਰਜੁਨ ਦੇ ਬੜੇ ਪ੍ਰਸੰਨ ਨੇ, ਉਧਰ ਜਹਾਂਗੀਰ ਉਹਦੀ ਮੁਤਸਰੀ ਨਤੀ ਨੇ, ਕੱਲਾ ਚੰਦੂ ਦਾ ਕਸੂਰ ਨਹੀਂ, ਚੰਦੂ ਦਾ ਕਸੂਰ ਤਾਂ ਹੈ ਹੀ, ਪਰ ਉਹਦੀ ਮੁਤਸਰੀ ਨਤੀ ਨੇ ਤੁਝ ਕੇ ਰਾਂਗੀਰੀ ਵਿੱਚ ਉਹਦੇ ਲਿਖੇ ਸ਼ਬਦ ਕਿ ਬਿਆਸ ਦੇ ਕੰਢੇ ਅਰਜੁਨ ਨਾਮੀ ਹਿੰਦੂ ਇੱਕ ਝੂਠ ਦੀ ਦੁਕਾਨ ਚਲਾਈ ਬੈਠਾ ਸੀ। ਮੁਦਤਾਂ ਤੋਂ ਇਹ ਦੁਕਾਨ ਗਰਮ ਸੀ, ਹਿੰਦੂ ਇਹਦੇ ਉਪਾਸਕ ਸਨ, ਕੁਝ ਭੋਲੇ ਭਾਲੇ ਬੇਅਕਲ ਮੁਸਲਮਾਨ ਵੀ ਇਹਦੇ ਮੁਰੀਦ ਬਣ ਗਏ। ਮੈਂ ਮੁਦਤਾਂ ਤੋਂ ਸੋਚਦਾ ਸਾ ਇਹ ਦੁਕਾਨ ਕਿਵੇਂ ਬੰਦ ਕੀਤੀ ਜਾਏ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ, ਭਾਵੇਂ ਬਹਾਨਾ ਖੁਸਰੋ ਦਾ ਬਣਿਆ ਕਿਸੇ ਹੋਰ ਦਾ ਬਣਿਆ, ਹਜ਼ੂਰ ਲਾਹੌਰ ਗਏ ਨੇ, ਪੰਜ ਸਿੱਖ ਮੇਰੇ ਕਿਰਪਾਲੂ ਸਤਿਗੁਰੂ ਦੇ ਨਾਲ ਗਏ। ਫਿਰ ਮੈਂ ਸ਼ਹਾਦਤ ਵਾਲਾ ਦਿਨ ਜਾਣ ਕੇ ਅਰਜ਼ ਪਿਆ ਕਰਨਾ, ਜਦੋਂ ਤੁਰ ਲੱਗੇ ਨੇ ਹਰਿਮੰਦਰ ਸਾਹਿਬ ਆਏ ਨੇ, ਮੱਥਾ ਟੇਕਿਆ ਭਾਈ ਗੁਰਦਾਸ ਨੂੰ, ਬਾਬਾ ਬੁੱਢਾ ਜੀ ਨੂੰ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਨੇ, ਮਾਤਾ ਗੰਗਾ ਜੀ ਨੂੰ ਮਿਲਦਿਆਂ ਇਹ ਬਚਨ ਕਹੇ ਨੇ, ਸ਼ਬਦ ਦਾ ਪੱਲਾ ਪਕੜਿਓ, ਅਸੀਂ ਕਦੀ ਦੂਰ ਨਹੀਂ ਹੋਵਾਂਗੇ। ਮੈਂ ਕਹਿੰਦਾ ਸਤਿਗੁਰੂ ਕਿਹੋ ਜਿਹੀਆਂ ਖੇਡਾਂ ਵਰਤਾਨਾ ਪਿਆ ਤੂੰ, ਅਸੀਂ ਤੇਰਾ ਕਰਜ਼ ਕਿਵੇਂ ਲਾਵਾਂਗੇ? ਆਖਰ ਅੰਮ੍ਰਿਤਸਰ ਦੀ ਧਰਤੀ ਤੋਂ ਤੁਰਦਿਆਂ ਉਸ ਸੁਪਤਨੀ ਨੂੰ ਕਦੀ ਪੁੱਛੋ ਜਿਹੜਾ ਸੁਹਾਗ ਜਾਂਦਾ ਹੋਵੇ ਲਾਹੌਰ, ਇਹ ਵੀ ਪਤਾ ਪਰਸ ਕੇ ਆਉਣਾ ਨੀ, ਮਾਂ ਕਰਦਾ ਕਿਵੇਂ ਤੁਸੀਂ ਆਪਣੇ ਪਤੀ ਨੂੰ ਤੋੜਿਆ ਹੋਵੇਗਾ। ਮੈਂ ਬੇਨਤੀ ਕਰਾਂ ਮਾਤਾ ਨਾਨਕੀ ਧਿਆਨ ਦਿਆ ਜੀ, ਗੁਰੂ ਤੇਗ ਬਹਾਦਰ ਜੀ ਦੇ ਮਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਆਨੰਦਪੁਰ ਸਾਹਿਬ ਤੋਂ ਤੋੜਿਆ, ਤੇ ਮਾਤ ਗੁਜਰੀ ਤੁਸੀਂ ਆਪਣੇ ਪਤੀ ਨੂੰ ਤੋੜਿਆ। ਗੁਰੂ ਘਰ ਦੇ ਅੰਦਰ ਉਹ ਮਹਾਨ ਮਾਵਾਂ ਤੇ ਉਹ ਮਹਾਨ ਗੁਰੂ ਕੇ ਮਹਿਲ ਕਿਹੋ ਜਿਹਾ ਉਹਨਾਂ ਦੇ ਜਿਗਰੇ ਹੋਣਗੇ, ਜਿਹਨਾਂ ਨੂੰ ਪਤਾ ਕਿ ਅੱਜ ਚੱਲੇ ਨੇ ਪਰਤ ਕੇ ਆਉਣਾ ਨਹੀਂ, ਪਰ ਰੱਬ ਦੇ ਭਾਣੇ ਨੂੰ ਮਿੱਠਿਆ ਕਰਕੇ ਮੰਨਦੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤਸਰ ਦੀ ਧਰਤੀ ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਤੁਰਨ ਲੱਗੇ ਨੇ, ਹਰਿਮੰਦਰ ਆਏ ਨੇ, ਆ ਕੇ ਅਰਦਾਸ ਕੀਤੀ, ਪੰਜ ਸਿੱਖ ਅੱਜ ਨਾਲ ਤੁਰੇ, ਭਾਈ ਬੀਬੀ ਚੰਦ, ਭਾਈ ਲਗਾ, ਭਾਈ ਜੇਠਾ, ਭਾਈ ਪੈਣਾ ਤੇ ਭਾਈ ਪ੍ਰਾਣਾਦ। ਜਦੋਂ ਇਹ ਪੰਜ ਸਿੱਖ ਗਏ ਨੇ, ਨਾਲ ਇੱਕ ਗੱਲ ਕਹੀਏ ਕਿ ਕਿਸੇ ਨੇ ਵੀ ਅਜ਼ਮਤ ਨੇ ਦਿਖਾਣੀ, ਸ਼ਹੀਦਾਂ ਦੇ ਸਰਤਾਜ ਕਿਉਂ ਨੇ? ਪਹਿਲੀ ਮੈਂ ਬੇਨਤੀ ਕਰਾਂ, ਬ੍ਰਹਮ ਨੂੰ ਪਹਿਚਾਨਣ ਵਾਲਾ ਕਦੀ ਵੀ ਤੈਸ਼ ਵਿੱਚ ਨਹੀਂ ਆਉਂਦਾ। ਸਾਹਿਬ ਗੁਰੂ ਅਰਜੁਨ ਦੇਵ ਤਾਂ ਖੁਦ ਕਹਿੰਦੇ ਪਏ ਨੇ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਬ੍ਰਹਮ ਨੂੰ ਪਹਿਚਾਨਣ ਵਾਲਾ ਤਾਂ ਕਹਿੰਦਾ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਸੋਗ ਸਦਾ ਆਨੰਦ, ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸਮਾਤੀ, ਤੈਸਾ ਅੰਮ੍ਰਿਤ ਤੈਸੀ ਬਿਖਾਤੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਰੀ ਜੁਗਤ। ਭਾਵੇਂ ਹਰਿਮੰਦਰ ਸਾਹਿਬ ਵਿੱਚ ਬਿਠਾ ਲੈ, ਕੀਰਤਨ ਕਰਾ ਲੈ, ਤੇ ਭਾਵੇਂ ਤੱਤੀ ਤਵੀ ਤੇ ਬਿਠਾ ਕੇ ਸ਼ੀਸ਼ ਵਿੱਚ ਗਰਮ ਕੜਛੇ ਰੇਤ ਦੇ ਪਵਾਲ, ਜੋ ਵਰਤਾਏ ਸਾਰੀ ਜੁਗਤ। ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ, ਉਹਨਾਂ ਨੇ ਬ੍ਰਹਮ ਨੂੰ ਪਹਿਚਾਣਿਆ, ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ ਤੇ ਮੈਂ ਕਹਿੰਦਾ ਉਹ ਬਾਣੀ ਵਿੱਚ ਬੋਲ ਕੇ ਕਹਿਣਗੇ ਜਿਹੜੇ ਮੇਰੇ ਦਾਦੇ ਦੇ ਸੰਬੰਧੀ ਤੁਸੀਂ ਬਚਨ ਪੜ੍ਹਦੇ ਹੋ। ਗੁਰੂ ਅਰਜਨ ਦੇਵ ਦਾਦੇ ਨੇ ਗੁਰੂ ਤੇਗ ਬਹਾਦਰ ਜੀ ਕਿ ਪਤਾ ਨੇ ਕਹਿਤਾ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੇ ਕਹਿਣ ਲੱਗੇ ਮੇਰੇ ਦਾਦੇ ਨੇ ਪਤਾ ਕੀ ਬ੍ਰਹਮ ਪਛਾਣਿਆ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ ਸੁੱਖ ਸਨੇ ਅਰ ਪਹਿਲੀ ਜਾ ਕੇ ਕੰਚਨ ਮਾਤੀ ਮਾਨੈ ਕਦੀ ਤੱਕ ਇਹ ਬ੍ਰਹਮ ਨੂੰ ਪਹਿਚਾਨਣ ਦੀ ਅਵਸਥਾ ਹੈ। ਕੰਚਨ ਮਾਤੀ ਮਾਨੈ ਮੈਂ ਨਿੰਦਿਆ ਮੈਂ ਪੁਸਤਕ ਜਾ ਕੇ ਲੋਕ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਏ ਮਾਨ ਅਪਮਾਨਾ ਆਸਾ ਮਨਸਾ ਛਡੋ ਤੇ ਆ ਗਏ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਇਨ ਤੇ ਘਟ ਬ੍ਰਹਮ ਨਿਵਾਸਾ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ ਜਿਨ੍ਹਾਂ ਨੂੰ ਦੁੱਖ ਨਹੀਂ ਸੁੱਖ ਨਹੀਂ ਖਮੀ ਨਹੀਂ ਖੁਸ਼ੀ ਨਹੀਂ ਕੋਈ ਅਸਰ ਨਹੀਂ। ਸਾਹਿਬ ਸਾਹਿਬ ਗੁਰੂ ਅਰਜਨ ਦੇਵ ਕਿਰਪਾਲੂ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚੱਲ ਪਏ ਪੰਜ ਸਿੱਖ ਨਾਲ ਗਏ ਹਜ਼ੂਰ ਨੂੰ ਉੱਥੇ ਕਈ ਸ਼ਰਤਾਂ ਰੱਖੀਆਂ ਕਿਤੇ ਜੁਰਮਾਨਾ ਭਰਨ ਦੀ ਕਿਤੇ ਗੁਰੂ ਗ੍ਰੰਥ ਸਾਹਿਬ ਮਰਜ਼ੀ ਨਾਲ ਤੁਕਾਂ ਲਿਖਾਉਣ ਦੀ। ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰ ਰਿਹਾ ਜੇ ਨਹੀਂ ਤੇ ਯਾਤਰਾ ਦਾ ਸਿਆਸਤ ਦੇ ਕਾਨੂੰਨ ਅਨੁਸਾਰ ਇਹਨਾਂ ਨੂੰ ਖਤਮ ਕੀਤਾ ਜਾਏ। ਇਹ ਕਾਨੂੰਨ ਕਿਹਦਾ ਸੀ? ਇਹ ਚੰਗੇਜ਼ ਖਾਨ ਨੇ ਆਪਣੀ ਵਿਧਾਨ ਸਭਾ ਵਿੱਚ ਇਹ ਕਾਨੂੰਨ ਪਾਸ ਕੀਤਾ ਸੀ। ਯਾਤਰਾ ਦਾ ਕਾਨੂੰਨ ਕੀ ਹੈ ਕਿ ਕਿਸੇ ਵੀ ਧਰਮੀ ਬੰਦੇ ਨੂੰ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਦੇ ਨਾਲ ਤਸੀਹੇ ਦੇ ਕੇ ਖਤਮ ਕਰੋ ਕਿ ਉਹਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਉਹਦਾ ਖੂਨ ਸੁਕਾਇਆ ਜਾਏ, ਉਹਦੇ ਦੇਖੋ ਜਿਸਮ ਤੋਂ ਖੂਨ ਦੀ ਬੂੰਦ ਕੋਈ ਧਰਤੀ ਤੇ ਡਿੱਗੇ ਨਾ। ਤੇ ਉਹਦਾ ਭਾਵ ਕੀ ਸੀ? ਉਹਨਾਂ ਨੂੰ ਪਤਾ ਸੀ, ਕਹਿੰਦੇ ਨੇ ਜੇ ਸੱਚੇ ਕਰਨੀ ਵਾਲੇ ਦੇ ਖੂਨ ਦੀ ਇੱਕ ਬੂੰਦ ਵੀ ਧਰਤੀ ਤੇ ਡਿੱਗ ਪਈ ਤੇ ਉਹਦੇ ਵਰਗੇ ਲੱਖਾਂ ਹੋਰ ਸ਼ਹੀਦ ਪੈਦਾ ਹੋ ਸਕਦੇ। ਪਰ ਇੰਨਾ ਪਤਾ ਨਹੀਂ ਸੀ ਚੱਲਿਓ, ਅੱਜ ਤਾਂ ਉਹ ਸ਼ਹਾਦਤ ਦਾ ਬੀਜ ਗੁਰੂ ਅਰਜਨ ਦੇ ਬੀਜਣ ਲੱਗੇ ਨੇ ਜਿਹਦੇ ਵਿੱਚੋਂ ਆਪਣੇ ਘਰ ਦੇ ਉਹਦੇ ਫੁੱਲ ਹੀ ਬੜੇ ਪੈਦਾ ਹੋਣੇ, ਆਪਣੇ ਘਰ ਦੇ ਉਹਦੇ ਫਲ ਬੜੇ ਪੈਦਾ ਹੋਣੇ ਨੇ। ਅੱਜ ਸ਼ਹੀਦਾਂ ਦੇ ਸਰਤਾਜ ਕਿਉਂ ਨੇ? ਜਿਹੜੀ ਬੇਨਤੀ ਕਰਦੀ ਗੁਰੂ ਅਰਜਨ ਦੇਵ ਕਿਰਪਾਲੂ ਜੀ, ਉਹਨਾਂ ਤੋਂ ਪਹਿਲਾਂ ਦੋ ਭਗਤ ਹੋਏ ਨੇ ਜਿਨ੍ਹਾਂ ਨੂੰ ਅੱਗ ਨਾਲ ਵਾਹ ਪਿਆ, ਪਰ ਉਹਨਾਂ ਦੋਨਾਂ ਨੂੰ ਜਦੋਂ ਵਾਹ ਪਿਆ ਤੇ ਉਹਨਾਂ ਇੱਕ ਗੱਲ ਕਹੀ ਸੀ, ਰੱਬਾ ਤੂੰ ਅੱਗ ਤੋਂ ਬਚਾਈ। ਜਿਵੇਂ ਭਾਈ ਸਾਹਿਬ ਕਹਿ ਕੇ ਗਏ ਨੇ, ਇੱਕ ਹੈ ਇਬਰਾਹਿਮ ਤੇ ਦੂਜਾ ਹੈ ਪ੍ਰਹਿਲਾਦ, ਸ਼ਹੀਦਾਂ ਦੇ ਸਰਤਾਜ ਕਿਉਂ ਨੇ? ਨਮਰੂਦ ਦੀ ਕਚਹਿਰੀ ਹੈ, ਇਬਰਾਹਿਮ ਲਈ ਉਹਨਾਂ ਨੇ ਭੱਖ ਦੇ ਕੋਈ ਕੋਲੇ ਵਿਛਾ ਦਿੱਤੇ ਨੇ ਤੇ ਨਾਲ ਕਿਹਾ ਇਹਨਾਂ ਕੋਲਿਆਂ ਤੇ ਚੱਲ। ਇੱਕੋ ਗੱਲ ਕਿ ਰੱਬ ਜੀ ਕਿ ਲਾਲ ਕੋਲੇ ਫੁੱਲ ਬਣ ਜਾਣ ਜਦੋਂ ਪੈਰ ਰੱਖੇ। ਇਹ ਰਵਾਇਤ ਹੈ ਕਿ ਉਸ ਵੇਲੇ ਕਹਿੰਦੇ ਨੇ ਕੋਲੇ ਗੁਲਾਬ ਦੇ ਫੁੱਲ ਬਣ ਗਏ ਤੇ ਪ੍ਰਹਿਲਾਦ ਨੇ ਜਦੋਂ ਥੰਮ ਨੂੰ ਜੱਫੀ ਪਾਈ ਤੇ ਤਪ ਦਾ ਥੰਮ ਚੰਗਾ ਹੋ ਗਿਆ, ਉਹ ਜਿੱਤ ਤਾਂ ਗਏ। ਪਰ ਲੋਕਾਂ ਨੇ ਕਿਹਾ ਜੇ ਕਿਤੇ ਕੋਲੇ ਬੋਲਣਾ ਬਣਦੇ ਤੇ ਇਬਰਾਹਿਮ ਡੋਲ ਗਿਆ, ਜੇ ਕਿਤੇ ਕੀੜੀ ਥੰਮ ਤੇ ਨਾ ਚੱਲਦੀ ਜਾਂ ਤਪ ਦਾ ਥੰਮ ਠੰਡਾ ਨਾ ਹੁੰਦਾ ਤੇ ਪ੍ਰਹਿਲਾਦ ਡੋਲ ਗਿਆ। ਹੁਣ ਤੱਕਿਓ ਖਾਨ, ਗੁਰੂ ਅਰਜਨ ਦੇਵ ਦੇ ਸੱਚੇ ਪਾਤਸ਼ਾਹ ਨੇ ਸ਼ੰਕੇ ਨਿਵਿਰਤ ਕਰ ਦਿੱਤੇ। ਸ਼ਹੀਦਾਂ ਦੇ ਸਰਤਾਜ ਤਾਂ ਨੇ ਕਿ ਉਹਨਾਂ ਵੇਲੇ ਤਪ ਦੀ ਲੋਹ ਵੀ ਠੰਡੀ ਨੀ ਕੋਈ, ਉਹਨਾਂ ਵੇਲੇ ਉਬਲ ਦੀ ਦੇਗ ਵੀ ਠੰਡੀ ਨੀ ਕੋਈ, ਉਹਨਾਂ ਦੇ ਖੀਸ ਉੱਤੇ ਪੈਣ ਵਾਲਾ ਰੇਤਾ ਵੀ ਠੰਡਾ ਨੀ ਹੋਇਆ। ਤੇ ਦੁਨੀਆਂ ਨੂੰ ਦੱਸ ਦਿੱਤਾ ਜੇ ਅੱਗ ਆਪਣਾ ਸੁਭਾਅ ਨਾ ਬਦਲੇ। ਮੇਰੀ ਬੇਨਤੀ ਸੁਣਿਓ, ਪ੍ਰਹਿਲਾਦ ਵੇਲੇ ਅੱਗ ਸੁਭਾਅ ਬਦਲ ਗਈ ਸੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਨੇ ਆ, ਦੁਸ਼ਟ ਸਭਾ ਬਿਲ ਮੰਤਰ ਪਕਾਇਆ ਕਰ ਸੈ ਔਟ ਕਨੇਰੀ ਕੇ ਰਫਤਾਰ ਜਲ ਜਵਾਲਾ ਪੈ ਰਾਖੋ ਰਾਜਾ ਰਾਮ ਮਾਇਆ ਫੇਰੀ। ਉਹਨਾਂ ਨੇ ਅੱਗ ਦਾ ਸੁਭਾਅ ਚੇਂਜ ਕਰ ਦਿੱਤਾ, ਠੰਡੀ ਹੋ ਗਈ। ਪਰ ਗੁਰੂ ਅਰਜਨ ਦੇਵ ਨੇ ਕਿਹਾ ਨਹੀਂ, ਮੇਰੇ ਰੱਬ ਜੀ ਜੇ ਕਿਸੇ ਸਾਧਕ ਨੇ ਅੱਗ ਤੇ ਬੈਠ ਕੇ ਤੇਰੇ ਭਾਣੇ ਨੂੰ ਮੰਨਿਆ ਨਾ ਤੇ ਲੋਕਾਂ ਨੇ ਕਹਿਣਾ ਇਹ ਕਰਾਮਾਤੀ ਨੇਤਕ ਨਾਤਕ ਚੇਤਕ ਦਿਖਾ ਕੇ ਤਵੀਆਂ ਠੰਡੀਆਂ ਕਰਕੇ ਬਚਦੇ ਰਹੇ। ਕਹਿਣ ਲੱਗੇ ਅੱਜ ਦੇਗ ਨੂੰ ਉਭਰ ਲੈਣ ਦੇ, ਅੱਜ ਸੂਰਜ ਨੂੰ ਤਪ ਲੈਣ ਦੇ, ਅੱਜ ਲਵੀ ਤਵੀ ਨੂੰ ਬਿਲਕੁਲ ਭਖ ਲੈਣ ਦੇ। ਤਵੀ ਠੰਡੀ ਨਾ ਕਰੀ, ਦੇਗ ਨੂੰ ਠੰਡਿਆ ਨਾ ਕਰੀ, ਰੇਤ ਨੂੰ ਠੰਡਿਆ ਨਾ ਕਰੀ। ਮੈਂ ਤਿੰਨਾਂ ਵਿੱਚ ਬਹਿ ਕੇ ਦੁਨੀਆਂ ਨੂੰ ਦੱਸਣਾ ਚਾਹੁੰਦਾ ਜੇ ਅੱਜ ਆਪਣਾ ਸੁਭਾਅ ਨਾ ਬਦਲੇ ਤੇ ਰੱਬ ਦੀ ਬੰਦਗੀ ਕਰਨ ਵਾਲਾ ਅੱਗ ਦੇ ਤਸੀਹੇ ਸਹਿ ਕੇ ਵੀ ਸੁਰਖਰੂ ਰਹਿੰਦਾ। ਤਾਂ ਜੋ ਸ਼ਹੀਦਾਂ ਦੀ ਸਰਕਾਰ ਉਹਨਾਂ ਵਰਗਾ ਮਹਾਨ ਕੋਈ ਨਹੀਂ। ਸਾਹਿਬ ਗੁਰੂ ਅਰਜਨ ਦੇਵ ਅੱਜ ਤੱਤੀ ਤਵੀ ਤੇ ਬੈਠੇ ਜੀ। ਰਾਤ ਮੈਂ ਇੱਕ ਬੇਨਤੀ ਉੱਥੇ ਕੀਤੀ ਸੀ, ਦੇਖੋ ਕਵੀਆਂ ਨੇ ਬਾਅਦ ਵਿੱਚ ਕਲਮਾਂ ਚੁੱਕੀਆਂ, ਬਹੁਤ ਕੁਛ ਲਿਖਿਆ। ਪੰਜ ਸਿੱਖ ਨਾਲ ਗਏ ਨੇ, ਪੰਜਾਂ ਨੇ ਦੇਖਿਆ ਕਿ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ, ਪੰਜਾਂ ਨੇ ਤੱਕਿਆ ਉਬਲਦੀ ਦੇਗ ਵਿੱਚ ਬੈਠੇ, ਪੰਜਾਂ ਨੇ ਤੱਕਿਆ ਸੀਸ ਵਿੱਚ ਰੇਤਾ ਪੈਂਦਾ ਤੱਕਿਆ। ਸਾਈ ਮੀਆਂ ਮੀਰ ਵਰਗਾ ਸੂਫੀ ਸੰਤ ਸ਼ਾਂਤ ਰਹਿਣ ਵਾਲਾ ਕੁਰਲਾ ਉੱਠਿਆ ਤੇ ਮੇਰੇ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਇੱਕ ਬਚਨ ਕਿਹਾ ਸੂਫੀ ਸੰਤ ਨੂੰ, ਸਾਈ ਮੀਆਂ ਮੀਰ ਨੂੰ ਇੱਕ ਕਵੀ ਨੇ ਸ਼ਬਦ ਕਹੇ ਨੇ, ਵੈਸੇ ਹੁੰਦੀ ਹੈ ਅੰਦਰ ਦੀ ਬਲਬਲ। ਉਹ ਕਹਿਣ ਲੱਗੇ, ਸਾਈ ਜੀ ਅੱਜ ਇੱਕ ਬੀਜ ਪਾ ਚੱਲਿਆ, ਇਹ ਸਮਝਦੇ ਨੇ ਸੜ ਗਿਆ ਨਹੀਂ, ਅੱਜ ਬੀਜ ਤਵੀ ਤੇ ਪਿਆ। ਕੀ ਕਹਿਣ ਲੱਗੇ, ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇੱਕ ਦੇ ਖਿਲਰ ਜਾਣਗੇ। ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜਕੇ ਦੇਸ਼ ਦੇ ਦਰਦ ਪਿਆਰ। ਦੇਖੋ ਗੁਰੂ ਕੇ ਸਿੱਖੋ, ਮੈਂ ਕਹਿੰਦਾ ਸਿੱਖਾਂ ਤੇਰੀ ਜ਼ਬਾਨ ਤਾਂ ਕਦੀ ਗੁਰੂਆਂ ਤੇ ਤਰਕ ਕਰਨਾ ਹੀ ਨਹੀਂ ਸੀ ਚਾਹੀਦਾ। ਉਹ ਲੋਕਾਂ ਦੇ ਪੁੱਤਰਾਂ ਨੂੰ ਸ਼ਹੀਦ ਕਰਾਉਣ ਤੋਂ ਪਹਿਲਾਂ ਆਪ ਤਵੀ ਤੇ ਬਹਿ ਕੇ ਭੁੱਜ ਕੇ ਕਹਿੰਦੇ ਨੇ, ਸਿੱਖਾਂ ਤੇ ਸਮਾਂ ਬਣੇ ਤੇ ਦੇਖ ਮੈਂ ਤਵੀ ਤੇ ਬੈਠ ਕੇ ਤੈਨੂੰ ਦੱਸਣਾ ਵਾ ਸਿੱਖੀ ਇਸ ਤਰ੍ਹਾਂ ਕਮਾਈ ਜਾਂਦੀ। ਕੀਰਤਨ ਕਰਨ ਦੀਆਂ ਜੇ ਦਾਤਾਂ ਦੱਸਦੇ ਨੇ ਸਿੱਖਾਂ ਨੂੰ ਕੀਰਤਨ ਸਿਖਾਏ, ਜੇ ਸੱਤਾ ਬਲਵੰਡ ਗਏ ਕਹਿਣ ਲੱਗੇ ਆਓ ਮੈਂ ਕੀਰਤਨ ਕਰਨਾ ਤੁਹਾਨੂੰ, ਮੈਂ ਕੀਰਤਨ ਸਿਖਾਉਣਾ। ਜੇ ਕੀਰਤਨ ਦੀ ਲੋੜ ਪਈ ਹਰਿਮੰਦਰ ਬੈਠ ਕੇ ਕੀਰਤਨ ਪੈ ਸਿਖਾਉਂਦੇ ਨੇ, ਤੇ ਜੇ ਤਵੀ ਤੇ ਬੈਠਣ ਦੀ ਲੋੜ ਪਈ ਪੰਜਾਂ ਨੂੰ ਸਾਹਮਣੇ ਖਲੋ ਕੇ ਕਹਿੰਦੇ ਨੇ ਤੁਸੀਂ ਸਿੱਖ ਜਾਓ, ਜਾ ਕੇ ਦੱਸਿਆ ਜੇ ਤੱਤੀ ਤਵੀ ਤੇ ਇਸ ਤਰ੍ਹਾਂ ਬੈਠੀ ਰਹਿੰਦਾ। ਕੀ ਇਹ ਸਿੱਖਿਆ ਦੇ? ਸਾਈ ਮੀਆਂ ਮੀਰ ਨੂੰ ਸ਼ਬਦ ਕਹਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਉੱਠਦੇ, ਪੰਜਾਬੀ ਦੇ ਬਿਲਕੁਲ ਟੋਟੇ ਨੇ, ਕਾਮ ਟੋਟੇ ਨੇ, ਤੁਹਾਨੂੰ ਮੇਰਾ ਖਿਆਲ ਅਰਥਾਂ ਦੀ ਲੋੜ ਨਹੀਂ ਪੈਣੀ। ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਉੱਠਦੇ, ਖਿਲਰ ਜਾਣਗੇ ਇਉਂ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਤੀ ਚੜ ਕੇ ਦੇਸ਼ ਦੇ ਦਰ ਪਿਆਰ ਅੰਦਰ, ਮੈਂ ਉੱਥੋਂ ਚਮਕਾਉਣ ਦੀ ਜੂ ਸਾਰੀ ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਅੱਜ ਖਿੜੇ ਹੀ ਤੋੜ ਕੇ ਕਹਾਣੀਆਂ ਤੋਂ ਕਿਣ ਦੇਵੇਗਾ ਕੋਈ ਦੀਵਾਰ ਅੰਦਰ। ਕਿਉਂਕਿ ਉਹਦਾ ਖੂਨ ਹੈ ਨਾ, ਉਹਦੇ ਖੂਨ ਨੇ ਉਹਨਾਂ ਦੇ ਪੋਤੇ ਨੇ ਗੁਰੂ ਤੇਗ ਬਹਾਦਰ, ਜਿਹਨਾਂ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਣਾ, ਗੁਰੂ ਤੇਗ ਬਹਾਦਰ ਜੀ ਦੇ ਅੱਗੇ ਪੋਤੇ ਨੇ। ਦੋ ਨੇ ਚਮਕੌਰ ਜਾਣਾ, ਦੋ ਨੇ ਸਰਿਆਦ ਜਾਣਾ, ਤੇ ਗੁਰੂ ਅਰਜਨ ਦੇਵ ਮਾਨੋ ਕਹਿ ਰਹੇ ਨੇ ਕਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਉੱਠਦੇ ਖਿਲਰ ਜਾਣਗੇ। ਕਿਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਤੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਕੁੱਥੋਂ ਚਮਕੌਰ ਦੀ ਜੂ ਸਾਰੀ ਖਿੜੇ ਜਦੋਂ ਜੋ ਟੁੱਟੇ ਦਜੋ ਜਦੋਂ ਤੋਂ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ, ਅੱਧ ਖਿੜੇ ਦੇਖੋ ਅੱਧ ਖਿੜੇ ਕੀ ਤੋੜ ਕੇ ਟਾਣੀਆਂ ਤੋਂ, ਕਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਤੇ ਲਾਗੇ ਖਿਜ਼ਾਂ ਨੇ ਇੱਟ ਦੇ ਟੁਕੜਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ। ਸਾਹਿਬ ਧੰਨ ਗੁਰੂ ਅਰਜਨ ਦੇਵ ਸ਼ਹੀਦ ਕਰ ਦਿੱਤੇ ਗਏ। ਉਸ ਤੋਂ ਪਹਿਲਾਂ ਰਾਵੀ ਦੇ ਕਿਨਾਰੇ ਆਏ ਨੇ, ਕਿਹਨੇ ਉਸ ਵੇਲੇ ਸਿੱਖਾਂ ਦੇ ਅੰਦਰ ਦੇਖਣ ਵਾਲੇ ਸਨ, ਹਜ਼ੂਰ ਦੇ ਚਰਨ ਭਾਈ ਸਰਾਕੇ ਨੇ ਅਖੀਰਲੇ ਵੇਲੇ ਧੋਤੇ ਨੇ। ਹਜ਼ੂਰ ਕਿਰਪਾਲੂ ਜੀ ਉਸ ਰੱਬ ਦੇ ਸ਼ੁਕਰ ਵੀ ਜੁੜਿਆ, ਉਲਾਹ ਨੂੰ ਮੈਂ ਕਾਹੂ ਨਾ ਦੀ। ਜਦੋਂ ਪੁੱਛਿਆ ਸਾਈ ਨੇ ਦਾਤਾ ਜੀ ਇਹਨਾਂ ਪ੍ਰਤੀ ਕੀ ਕਹੋਗੇ, ਕਹਿਣ ਲੱਗੇ ਬਿਸਰ ਗਈ ਸਭ ਤਾਤ ਕਰਾਈ, ਸਭ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਗੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਅੱਜ ਉਸ ਗੁਰੂ ਅਰਜਨ ਦੇਵ ਸੱਚ ਸਿਰਜਣਹਾਰੇ ਦਾ, ਉਸ ਗੁਰੂ ਅਰਜਨ ਦੇਵ ਜਿਹੜਾ ਸੱਚੇ ਕਾ ਸੱਚਾ ਧੋਆ ਹੈ। ਸੱਤੇ ਬਲਵੰਤ ਨੇ ਤਾਂ ਹੀ ਕਿਹਾ ਸੀ ਕਿ ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਵਾ, ਆਪੇ ਮੈਂ ਆਪ ਸਾਜਨ ਆਪੇ ਹੀ ਥੰਮ ਖਲੋਵਾ, ਆਪੇ ਪੱਤੀ ਕਲਮ ਆਪ ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ, ਸਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਸਿਵੈ ਚੋਵਾ, ਉਗਮਣੋ ਤੈ ਆਤਮਣੋ ਚੌ ਚੱਕੀ ਕੀਆਂ ਲੋਵਾ, ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੋਵਾ, ਦੋਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚੌਂ ਚੁੱਕੀ ਪੰਚਾਇਨ ਆਪੇ ਖੋਵਾ। ਤਾਂ ਹੀ ਪਟਾ ਨੇ ਕਹਿਣਾ ਪੈ ਗਿਆ, ਜਦ ਔਰ ਨਾ ਜਾਏ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ, ਜਿਨ ਕੇ ਦੋ ਕੋਟਕ ਦੂਰ ਗਏ ਮਥਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੁੱਕੇ ਰੇ ਮਨ ਭੇਦ ਭੇਦ ਨਾ ਜਾਣ ਪੀਓ, ਭੇਦ ਭੇਦ ਨਾ ਜਾਣ ਪੀਓ, ਪਰ ਸਤ ਸ੍ਰੀ ਦਾ ਗੁਰ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ, ਜਬ ਲਵਨੀ ਭਾਗ ਲਾਰ ਉਦੈ سب لوگ پرمتے پھرتے بہت آئے کل کو سمندر میں بوٹ تھے کب ہوں بھی کہے نہیں رے پچھتاؤ تب بچار یہ متھرا جگ تارن کو اوتار بناؤ تو تبھی تے نہ بیٹھ وہ سکھا تبل کی دیکھ بچ نہیں بیٹھ سکتا تجھے چیز سے ریتا نہیں پوا سکتا جی تن نو دکھ نہیں دے سکتا تو اج ایک گل چیتے کر لینا دھیان دیا ہے جدو شبد کہندے پے نے کن کے تن کے دو کوٹک دور گئے متھرا کن امرت نام پیو جی وہ کہندے پے نے تت بچار گئے متھرا جگتارن کو اوتار بناؤ اج کہہ دے جپیو جن ارجن دیو گرو پھر سنکٹ جون گر بناؤ اج گرو ارجن دیو نو جپیے انہاں نو جپنا کی ہے انہاں دی بانی پڑھیے سکھمنی صاحب کا پاٹھ کریے گرو گرنتھ صاحب کا پاٹھ کریے اج اسے گرو نے وچن کہے میں صرف پہلے پدے دے ارتھ کراں گا صاحب کہنے نے تھمتا کی کارج آپ کھلویا ہر کم کرامن آیا تھا پربھو اپنے سنتاں دا آپ سائی ہوئے انہاں دے کارج آپ کران آئے نے پاواں اے شبد سبندی سمپردائی مہاپرش لکھتے نے کہ تن گرو ارجن دیو جدو ہرمندر آپ پرماتما سیوا کرنا ہے آپ پربھو سرگن روپ آئے ادو شبد کیا سی سنتا کے کارج آپ کھلویا ہر کم کراون آیا رام ترت سہاوی ترتی سونی بن گئی تال سہاوا وچ امرت جل چھایا رہا یہ دوسرا ارتھ ہے کہ رب دی بندگی کرن والیاں دی بندگی سہایتا وچ پرماتما آپ ہوندا ہے شریر روپی ترتی سونی بن گئی ہردا روپی تال سونا بن گیا اس ہردے تال دے وچ میرے داتے نے نام امرت جل سکھا دتا ہے ترت سہاوی تال سہاوا وچ امرت جل چھایا رام امرت جل چھایا پورن ساج کرایا سگل منورت پورے ساری من دے منورت پورے ہو گئے جے جے کار پیا جگ انتر لاتھے سگل وسور چار سویرے جے جے کار ہو گئی سارے اندر دے جڑے دکھ کلیش کٹے گئے پورن پرخ اچت ابناسی جس وید پرانی گایا اس پرماتما دا جڑا ابناسی اچت جن نے ختم نہیں ہونا وہ یس ویدا نے پرانا نے گایا اپنا درد رکھیا پرمیشر نانک نام کیا کہنے وہ نام نو جپیا پرماتما نے اپنے درد دی پیج رکھی اپنا درد جڑا انہوں سنبھالنا کیتا آؤ گرو کے سکھو اج تن گرو ارجن دیو سچے پاتشاہ آپ دور نیڑے بیٹھے بھی سربن کر رہے ہو اس گرو ارجن دیو جی نو جڑے نام نال آپ شیتل اینے ٹھنڈے اینو چڑھدی کلا کہندے باقی آ جڑا آپ ایک دوجے نوں ملنے نا چڑھدی کلا وہ کوئی چڑھدی کلا کلا کوئی نہیں ہوتی وہ زبانی کلامی خانہ پورتی ایوے برہم نوں پہچاننا ایوے چڑھدی کلا یہ ہے آتمک ڈولتا یہ ہے پانی نوں مننا یہ ہے سائیں دی رضا وچ ترنا تے جڑے رضا وچ ترتے نے نا وہ مالک دے گھر وچ نوازے جاندے نے صاحب تن گرو ارجن دیو سچے پاتشاہ کرپا کرن انہاں باری پتا نے جتوں آرمبھتا کیتی سی کہ سمرن سوئی پورکھ اچالا بنا سی جن سمر ترمت مل نہ سی ست گر چرن کمر ری دارنگ گر ارجن گر شہد بچارنگ گر رام داس کر کیو پرگاسا سکل منورت پورن آسا تہ جنمت گرمت برہم پچھانیو کل جوڑ کر سجا سرخانیو بھگت جو کو جیت وار ہا جنک اپایو شبد گرو پرکاسیو ہر رسن وسائے تہاڈی رسنا تے شبد وس گیا تہاڈے ہردے وچ شبد دا پرکاش ہو گیا کہن لگے اس مالک نے میر کیتی تن گرو نانک صاحب دی کرپا گرو انگد صاحب دی کرپا گرو نانک انگد امر لاگ اتم پد پایو گر ارجن کر گرو رام داس بھگت اتر آیو انہیں کو بینتیاں سویکار کرو انہیں بےنت پلا سات سنگت بخش دینیا واحگرو جی کا خدشہ واحگرو جی